ਪਿੰਡਾਂ ਵਾਲੇ ਜਾਣਦੇ ਨੇ ਕੀ ਹੁੰਦਾ ਉਹ ਤਾਲਾ ਹੁੰਦਾ ਪੈਰ ਚ ਪਾ ਕੇ ਸੰਗਲ ਉਹ ਨਿਓਲ ਲਾਉਂਦੇ ਸੀ। ਕਹਿੰਦੇ ਮਨ ਕੋਠਾ ਤਨ ਛੱਤ, ਇਹ ਬੰਦ ਕਰਿਆ ਹੋਇਆ ਤਾਲਾ ਲਾ ਕੇ। ਨਾਨਕ ਗੁਰਬਿੰਦ ਮਨ ਕਾ ਤਾਕ ਨਾ ਉਗਰੇ ਅਵਰ ਨਾ ਕੁੰਜੀ ਹੱਥ। ਕਹਿੰਦੇ ਹੋਰ ਕਿਤੋਂ ਨੀ ਖੁੱਲ ਸਕਦਾ, ਜਿੱਥੇ ਜੀ ਕਰਦਾ ਫਿਰ ਜਾਓ, ਜਿਹੜਾ ਕਰਮ ਕਰਨਾ ਕਰ ਲਓ। ਜਦ ਤੱਕ ਗੁਰੂ ਤਾਰ ਕੇ ਉਹ ਚਾਬੀ ਨਹੀਂ ਦਿੰਦਾ ਉਹਨਾਂ ਚਿਰ ਨਹੀਂ ਖੁੱਲਦਾ, ਕਿਉਂਕਿ ਬੰਦ ਕਰਤਾ। ਗੁਰੂ ਕੋਲ ਅਥਾਰਟੀ ਹੈ ਇਸ ਚੀਜ਼ ਦੀ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ। ਕੁੰਜੀ ਗੁਰ ਸੌ ਪਾਈ, ਅਕਾਲ ਪੁਰਖ ਨੇ ਆਪਣਾ, ਕਿਉਂਕਿ ਰਹਿੰਦਾ ਤਾਂ ਪਰਮੇਸ਼ਰ ਹੈ ਉੱਥੇ, ਪ੍ਰਗਟ ਰੂਪ 'ਚ ਰਹਿੰਦਾ। ਤੈ ਮਿਟਿਆ ਅੰਧਿਆਰਾ, ਕਹਿੰਦੇ ਨੇਰ ਮਿਟ ਗਿਆ, ਜਿਵੇਂ ਸੂਰਜ ਰਹਿਣ ਰਾਖੀ, ਜਿਵੇਂ ਸੂਰਜ ਚੜ੍ਹੇ ਤੇ ਰਾਤ ਖਤਮ ਹੋ ਜਾਂਦੀ ਹੈ, ਇਸ ਤਰ੍ਹਾਂ ਨਾਲ ਕਹਿੰਦੇ ਹਨੇਰਾ ਉੱਥੇ ਮਿਟ ਗਿਆ ਜਦੋਂ ਚਾਬੀ ਨਾਲ ਖੋਲ ਲਿਆ। ਇੱਕ ਮਿਸਾਲ ਨਾਲ ਗੱਲ ਸਮਝ ਆ ਜਾਏਗੀ। ਇੱਕ ਵਾਰੀ ਕੋਈ ਰਾਜਾ ਸੀ, ਉਹਦੇ ਔਲਾਦ ਨਹੀਂ ਸੀ, ਅਤੇ ਉਹ ਵਿਚਾਰ ਕਰਦਾ ਵੀ ਮੈਂ ਆਪਣਾ ਰਾਜ ਕਿਸੇ ਚੰਗੇ ਸਿਆਣੇ ਪੁਰਸ਼ ਨੂੰ ਦੇਵਾਂ। ਅਤੇ ਉਹਨੇ ਇੱਕ ਸੈਰਗਾਹ ਬਣਾਈ ਹੋਈ ਸੀ, 20-25 ਮੀਲ ਲੰਮੀ ਚੌੜੀ, ਉਹਦੇ ਵਿੱਚ ਜੰਗਲ ਬਣਾਏ ਹੋਏ ਸੀ, ਚੀਲਾਂ ਬਣਾਈਆਂ ਹੋਈਆਂ ਸੀ, ਬਹੁਤ ਸੋਹਣੇ ਸੋਹਣੇ ਮਕਾਨ ਬਣਾਏ ਹੋਏ ਸੀ। ਇੱਕ ਉਹਦੇ ਵਿੱਚ ਭੁੱਲ ਪਲਾਈਆਂ ਬਣਾਈਆਂ ਹੋਈਆਂ ਸੀ, ਸੈਂਕੜੇ ਦੀ ਤਲਾਸ਼ 'ਚ। ਭੁੱਲ ਪਲਾਈ ਦੇ ਵਿੱਚ ਇੱਕ ਵਾਰੀ ਵੜ ਜਾਓ, ਬਾਹਰ ਆਉਣਾ ਔਖਾ ਹੁੰਦਾ। ਕੋਈ ਸਿਆਣਾ ਬੰਦਾ ਹੀ ਆ ਜਿਹੜਾ ਭੁੱਲ ਪਲਾਈ 'ਚੋਂ ਆਪੇ ਬਾਹਰ ਨਿਕਲਿਆ, ਨਹੀਂ ਤਾਂ ਉੱਥੇ ਗੇੜੇ ਖਾਈ ਜਾਂਦੇ। ਸੋ ਵੀ ਬਣਾਈਆਂ ਹੋਈਆਂ ਸੀ ਉਹਨੇ, ਬਹੁਤ ਕੁਛ ਬਣਾਇਆ ਹੋਇਆ। ਅਤੇ ਉਸਨੇ ਐਲਾਨ ਕਰਤਾ ਵੀ ਮੈਂ ਫਲਾਣੀ ਤਰੀਕ ਨੂੰ ਆਪਣੀ ਸੈਰਗਾਹ ਦੇ ਵਿੱਚ ਲੁਕਾਂਗਾ, ਜਿਹੜਾ ਮੈਨੂੰ 4 ਵਜੇ ਤੱਕ, 10 ਤੋਂ 4 ਤੱਕ, 6 ਘੰਟੇ ਦੇ ਅੰਦਰ ਅੰਦਰ ਟੋਲ ਲਏਗਾ, ਉਸਨੂੰ ਮੈਂ ਆਪਣੇ ਤਖ਼ਤ 'ਤੇ ਬਿਠਾ ਦਾਂਗਾ, ਉਹਨੂੰ ਉੱਤਰਾਧਿਕਾਰੀ ਬਣਾ ਲਾਂਗਾ। ਬੜਿਆ ਮਨਾਂ ਲੋਕਾਂ ਦੇ ਮਨਾਂ 'ਚ ਆਇਆ ਵੀ ਕਿੰਨਾ ਕੁ ਹੈ, 25-26 ਮੀਲ ਆ, ਦੌੜ ਦੌੜ ਕੇ ਟੋਲ ਲਾਂਗੇ। ਸੋ ਦਰਵਾਜ਼ਾ ਖੁੱਲ੍ਹ ਗਿਆ, ਰਾਜਾ ਛੁੱਪ ਗਿਆ। ਕੋਈ ਤਾਂ ਝੀਲਾਂ 'ਚ ਨੂੰ ਚਲਿਆ ਗਿਆ ਵੀ ਝੀਲ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਥਾਂ ਬਣਾਇਆ ਹੋਣਾ ਉਹਨੇ ਲੁਕਣ ਵਾਸਤੇ, ਕਿਸ਼ਤੀ ਲੈ ਕੇ ਦੇਖਦਾ ਫਿਰਦਾ। ਕੋਈ ਜੰਗਲ ਚਲਿਆ ਗਿਆ, ਸੰਘਣੇ ਜੰਗਲ 'ਚ, ਬਈ ਜੰਗਲ 'ਚ ਲੁਕਿਆ ਹੋਣਾ, ਬਾਹਰ ਤਾਂ ਉਹ ਦਿਸ ਜੂਗਾ। ਅਤੇ ਪਹਾੜ ਸੀਗੇ ਬੜੇ ਵਿੱਚ, ਉਹਨਾਂ ਵਿੱਚ ਦੇਖਣ ਲੱਗ ਗਿਆ, ਉਹਨਾਂ ਦੇ ਕੰਦਰਾਂ 'ਚ ਦੇਖਣ ਲੱਗ ਗਿਆ। ਕੋਈ ਭੁੱਲ ਪਲਾਈਆਂ ਜਾ ਵੜੇ, ਕੁਛ ਉੱਥੇ ਐਸੇ ਉਹਨੇ ਪ੍ਰਬੰਧ ਕੀਤੇ ਸੀ ਨਾਚ ਦੇ, ਗਾਉਣਿਆਂ ਦੇ, ਹੋਟਲਾਂ ਦੇ, ਸ਼ਰਾਬਾਂ ਦੇ, ਕਬਾਬਾਂ ਦੇ, ਵਿਸ਼ੇ ਵਿਕਾਰਾਂ ਦੇ, ਉਹ ਬਹੁਤ ਸਾਰੇ ਟੋਲਦੇ, ਉਹ ਤਾਂ ਭੁੱਲ ਗਏ, ਉਹਨਾਂ ਵਿੱਚ ਮਸਤ ਹੋ ਗਏ, ਖਾਣਾ ਪੀਣਾ ਹੀ ਸ਼ੁਰੂ ਕਰ ਦਿੱਤਾ ਵੀ ਹੈ ਜਾਂ ਲੱਭਣਾ ਹੀ ਨਹੀਂ, ਰਾਜਾ ਕਿਉਂ ਨਹੀਂ ਲੱਭਣਾ, ਕਿਉਂ ਨਹੀਂ ਨਹੀਂ ਲੱਭਣਾ, ਆ ਵੀ ਸਾਡੇ ਹੱਥੋਂ ਜਾਊ। ਕੋਈ ਭੁੱਲ ਭਲਾਈਆਂ 'ਚ ਵੜ ਗਏ, ਤਲਾਸ਼ ਜਾਰੀ ਹੈ, ਕਿਸੇ ਨੂੰ ਨਹੀਂ ਲੱਭ ਰਹੇ, ਟਾਈਮ ਲੰਘਦਾ ਜਾਂਦਾ। ਇੱਕ ਕੋਈ ਸਿਆਣਾ ਪੁਰਸ਼ ਸੀ ਉਹਨਾਂ 'ਚ, ਉਹਨੇ ਕਿਹਾ ਵੀ ਐਂ ਤਾਂ ਨਹੀਂ ਹੋ ਸਕਦਾ, ਕੋਈ ਭੇਤੀ ਲੱਭੀਏ। ਅਤੇ ਉਹ ਜਾ ਕੇ ਜਿਹੜਾ ਸੈਰਗਾਹ ਦਾ ਇੰਚਾਰਜ ਸੀ, ਵੱਡਾ ਮੈਨੇਜਰ, ਉਹਦੇ ਦਰ 'ਤੇ ਜਾ ਕੇ ਬੈਠ ਕੇ ਸੇਵਾ ਕਰਨੀ ਸ਼ੁਰੂ ਕਰਤੀ ਉਹਨੇ, ਜੋ ਮੰਗਦਾ ਲਿਆ ਕੇ ਦਿੰਦਾ, ਹੋਰ ਸਾਰੀ ਸੇਵਾ ਕਰਦਾ। ਜਦੋਂ 2-3 ਵਜੇ ਉਹ ਕਹਿੰਦਾ ਤੂੰ ਵੀ ਤਲਾਸ਼ ਕਰ ਲੈ, ਕਹਿੰਦਾ ਮੈਂ ਕਾਹਦਾ ਤਲਾਸ਼ ਕਰਨਾ, ਪੇਟੀ ਦੇ ਬਗੈਰ ਤਾਂ ਕੋਈ ਦੱਸ ਨਹੀਂ ਸਕਦਾ, ਐਡੀ ਬੜੀ ਸੈਰਗਾਹ ਇੱਥੇ ਕਿੱਥੇ ਲੱਭਣਾ ਰਾਜਾ। ਕਿਰਪਾ ਕਰੋ ਜੇ ਤੁਸੀਂ ਪ੍ਰਸੰਨ ਹੋ ਮੇਰੇ ਉੱਤੇ ਮੈਨੂੰ ਕੋਈ ਭੇਤ ਦੱਸੋ। ਉਹ ਕਹਿੰਦੇ ਲੈ ਬਈ ਪ੍ਰੇਮੀਆ, ਇਹ ਗੱਲ ਮੈਨੂੰ ਬਾਦਸ਼ਾਹ ਨੇ ਕਹੀ ਸੀ ਬਈ ਚਾਬੀ ਮੈਂ ਤੈਨੂੰ ਦਿੰਦਾ, ਇਹ ਤੂੰ ਰੱਖਣੀ, ਜੇ ਕੋਈ ਮੰਗ ਚਾਬੀ ਤੇ ਮੰਗਣ ਵਾਲਾ ਆਇਆ ਤੇ ਹੋਇਆ ਉਹਦੇ ਘਰ ਹੀ, ਪਰਖ ਕੇ ਉਸਨੂੰ ਦੇਈ ਬਈ ਉਹਦੇ ਘਰ ਹੀ ਵੀ ਹੈ ਕਿਵੇਂ ਤਾਂ ਨਹੀਂ ਕੋਈ ਆ ਗਿਆ। ਇਹ ਗੱਲ ਤੂੰ ਗੁਪਤ ਰੱਖੀ ਆਪਣੇ ਕੋਲ, ਕਿਸੇ ਨੂੰ ਨਹੀਂ ਦੱਸੀ। ਸੋ ਜਦੋਂ ਉਸਨੇ ਸੇਵਾ ਕਰਕੇ ਪ੍ਰਸੰਨ ਕਰ ਲਿਆ ਤਾਂ ਉਸਨੇ ਚਾਬੀ ਫੜਾ ਕੇ ਨਾਲ ਭੇਤ ਦੇਤਾ, ਕਹਿੰਦਾ ਦੇਖ ਆ ਪਿਛਲੇ ਪਾਸੇ ਇੱਕ ਮਿੱਟੀ ਦੀ ਢੇਰੀ ਹੈ, ਇਹ ਢੇਰੀ ਦਾ ਇੱਕ ਦਰਵਾਜ਼ਾ, ਉਹਦੇ ਮੂਹਰੇ ਬੋਰੀ ਪਈ ਆ ਭਰੀ ਹੋਈ ਮਿੱਟੀ ਦੀ, ਇਹਨੂੰ ਤੂੰ ਪਾਸੇ ਕਰ ਦੇ। ਪਾਸੇ ਕਰਕੇ ਦਰਵਾਜ਼ਾ ਖੋਲ੍ਹਣੀ ਅਤੇ ਇਹਦੇ ਵਿੱਚ ਅੰਦਰ 'ਚ ਆਈ ਜਾਈ, ਕਮਰੇ ਆਈ ਜਾਣਗੇ ਅਤੇ ਥੋੜ੍ਹੀ ਥੋੜ੍ਹੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਵੀ ਆਹ ਨਿਸ਼ਾਨੀ ਆਊ, ਇੱਥੇ ਐਸ ਕਿਸਮ ਦਾ ਫੁੱਲ ਹੈ, ਇੱਥੇ ਐਸ ਕਿਸਮ ਦਾ ਫੁੱਲ ਆਊ, ਇੱਥੇ ਐਸ ਕਿਸਮ ਦਾ ਬਲਬ ਹੈ। ਸੋ ਦੱਸ ਕੇ ਕਹਿਣ ਲੱਗਿਆ ਵੀ ਗਾਹਾਂ ਜਾ ਕੇ ਜਦ ਤੂੰ ਛੇਵੇਂ ਦਰਵਾਜ਼ੇ ਦੀ ਚਾਬੀ ਲਾਏਗਾ ਉੱਥੇ ਜਿਹੜਾ ਕਿ ਸਾਵਧਾਨ ਰਹੀਂ, ਉੱਥੇ ਬਹੁਤ ਮਨੋਰੰਜਕ ਚੀਜ਼ਾਂ ਆਉਣਗੀਆਂ। ਉਹਦੇ ਬਾਅਦ ਫਿਰ ਤਿੰਨ ਚੀਜ਼ਾਂ ਫਿਰ ਆਉਣਗੀਆਂ, ਉੱਥੋਂ ਵੀ ਸਾਵਧਾਨ ਹੋ ਕੇ ਲੰਘ ਜਾਈਂ ਅਤੇ ਜਦੋਂ ਤੂੰ ਉੱਥੋਂ ਲੰਘ ਜਾਏਗਾ ਤਾਂ ਫਿਰ ਅੱਗੇ ਦਰਵਾਜ਼ਾ ਆਏਗਾ ਉਹਦੇ ਚਾਬੀ ਲਾ ਲਈ ਅਤੇ ਚਾਬੀ ਲਾ ਕੇ ਉਹ ਖੋਲ ਲਈ। ਕਹਿਣ ਲੱਗੇ ਮਹਾਰਾਜ ਪਤਾ ਕਿਵੇਂ ਲੱਗੂਗਾ, ਕਈ ਪਾਸਿਆਂ ਨੂੰ ਤਾਂ ਰਾਹ ਦੱਸਦੇ ਤੁਸੀਂ। ਉਹ ਕਹਿੰਦੇ ਵੀ ਉਸ ਪਾਸੇ ਦੇ ਰਾਹ 'ਤੇ ਸੰਗੀਤ ਆਉਂਦਾ ਜਾਏਗਾ ਅਤੇ ਨਾਲੇ ਪ੍ਰਕਾਸ਼ ਹੋਏਗਾ, ਦੂਜੇ ਪਾਸੇ ਪ੍ਰਕਾਸ਼ ਪਹਿਲਾਂ ਤਾਂ ਹੋਏਗਾ ਪਿੱਛੋਂ ਜਾ ਕੇ ਹਨੇਰਾ। ਸੋ ਇਸੇ ਤਰ੍ਹਾਂ ਨਾਲ ਕਰਿਆ, ਉਹ ਜਿੱਧਰੋਂ ਆਵਾਜ਼ ਆ ਰਹੀ ਸੀ ਸੰਗੀਤ ਦੀ ਉਸ ਪਾਸੇ ਨੂੰ ਤੁਰਿਆ ਗਿਆ, ਫਿਰ ਪ੍ਰਕਾਸ਼ ਬਹੁਤ ਨਿਖਰਵਾਂ ਆਉਣ ਲੱਗ ਗਿਆ, ਉੱਧਰ ਨੂੰ ਤੁਰ ਪਿਆ, ਦੂਜੇ ਪਾਸੇ ਛੱਡ ਦਿੱਤੇ ਸਾਰੇ। ਅਖੀਰ ਜਾ ਕੇ ਦਰਵਾਜ਼ਾ ਖੋਲ੍ਹ ਲਿਆ ਅਤੇ ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਤਖ਼ਤ ਦੇ ਉੱਤੇ ਸੁਲਤਾਨ ਬੈਠਾ, ਬੁਕਲ 'ਚ ਲੈ ਲਿਆ। ਕਹਿਣ ਲੱਗਿਆ ਧੰਨ ਹੈ ਤੂੰ, ਤੈਂ ਟੋਲ ਲਿਆ ਮੈਨੂੰ। ਉਸੇ ਵੇਲੇ ਸਾਇਰਨ ਵੱਜ ਗਿਆ, ਬਿਗਲ ਵੱਜ ਗਏ ਬਈ ਰਾਜਾ ਟੋਲਿਆ ਗਿਆ। ਜਿੱਥੇ ਜਿੱਥੇ ਕੋਈ ਸੀ ਸਭ ਨੂੰ ਪਤਾ ਲੱਗ ਗਿਆ ਵੀ ਇੱਕ ਬੰਦੇ ਨੇ ਰਾਜਾ ਟੋਲਿਆ। ਦੂਸਰੇ ਦਿਨ ਤਾਜਪੋਸ਼ੀ ਹੋਈ, ਤਖ਼ਤ 'ਤੇ ਬਿਠਾ ਕੇ ਆਪ ਭਗਤੀ ਬੰਦਗੀ ਕਰਨ ਵਾਸਤੇ ਚੱਲਿਆ। ਸੋ ਇਹ ਇੱਕ ਦ੍ਰਿਸ਼ਟਾਂਤ ਹੈ, ਠੀਕ ਬਿਲਕੁਲ ਸਾਡੇ ਨਾਲ ਢੁੱਕਦੀ ਹੈ ਗੱਲ। ਇਹ ਸਾਰੇ ਬ੍ਰਹਿਮੰਡ ਦੇ ਅੰਦਰ ਅਕਾਲ ਪੁਰਖ ਛੁਪ ਕੇ ਬੈਠਾ ਅਤੇ ਉਹ ਆਪਣਾ ਤਖ਼ਤ ਦੇਣਾ ਚਾਹੁੰਦਾ ਹੈ ਅਤੇ ਉਹਨੇ ਐਲਾਨ ਕਰਿਆ ਹੋਇਆ ਜਿਹੜਾ ਮੈਨੂੰ ਟੋਲ ਲੂਗਾ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਰਾਜਾ ਸਗਲੀ ਸ੍ਰੇਸ਼ਟਕਾਰ ਨਾਮ ਮੰਨ ਪੈਣਾ, ਉਹਦੇ ਹੱਥ ਵਿੱਚ ਸਭ ਕੁਛ ਆ ਜਾਏਗਾ। ਸੋ ਟੋਲਣ ਵਾਸਤੇ ਕੋਈ ਤਾਂ ਜੰਗਲਾਂ ਚਲੇ ਗਏ, ਕੋਈ ਧੂਣੀਆਂ ਤਾਪਣ ਲੱਗ ਗਏ, ਕੋਈ ਜਿਹੜੇ ਸੀਗੇ ਰੁਚੀ ਗੁਆ ਬੈਠੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਇੱਥੇ ਆਏ ਕੀ ਕਰਨ, ਉਹ ਇੱਥੇ ਹੀ ਮਸਤ ਹੋ ਗਏ ਵਿਸ਼ੇ ਵਿਕਾਰਾਂ 'ਚ, ਖਾਣ 'ਚ, ਪੀਣ 'ਚ, ਪੈਸੇ ਕਮਾਉਣ 'ਚ। ਉਹਨਾਂ ਨੇ ਮਾਇਆ ਨੇ ਮੋਹਿਆ, ਉਹ ਤਾਂ ਕਿਸੇ ਕੰਮ ਦੇ ਹੀ ਨਾ ਰਹੇ, ਕੁਛ ਭੁੱਲ ਭੁਲਾਈਆਂ 'ਚ ਪੈ ਗਏ, ਕਦੇ ਪਾਠ ਕਰਨ ਲੱਗ ਜਾਂਦੇ ਨੇ, ਕਦੇ ਨਾਮ ਜਪਣ ਲੱਗ ਜਾਂਦੇ ਨੇ, ਪਤਾ ਹੀ ਨਹੀਂ ਹੈ ਵੀ ਕਹਾਂ ਲੰਘਣਾ ਕਿਵੇਂ। ਅਤੇ ਇੱਕ ਪੁਰਸ਼ ਨੇ ਵਚਨ ਮੰਨ ਲਿਆ ਵੀ ਭੇਤੀ ਹੋਣਾ ਚਾਹੀਦਾ ਕੋਈ, ਉਹਦੇ ਭੇਤੀ ਨੇ ਸੰਤ, ਸੰਤਾਂ ਦੀ ਸੇਵਾ ਕਰਨ ਲੱਗ ਗਿਆ। ਜਦੋਂ ਸੰਤ ਪ੍ਰਸੰਨ ਹੋਏ ਤਾਂ ਉਸ ਵੇਲੇ ਪੁੱਛਿਆ ਜਗਿਆਸੂ ਨੂੰ ਵੀ ਤੇਰੀ ਕੀ ਆਸ਼ਾ ਹੈ, ਦੱਸ ਕਿਸ ਆਸ਼ਾ ਦੇ ਨਾਲ ਤੂੰ ਸੇਵਾ ਕਰਦਾ। ਕਹਿਣ ਲੱਗੇ ਮੈਨੂੰ ਮਿਲਾ ਦਿਉ, ਜੋ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਮੈਂ ਉਹਨੂੰ ਮਿਲਣਾ ਚਾਹੁੰਦਾ, ਉਹਦੇ ਦਰਸ਼ਨ ਕਰਨਾ ਚਾਹੁੰਦਾ। ਸੰਤ ਹੋਰ ਪ੍ਰਸੰਨ ਹੋ ਗਏ, ਕਹਿਣ ਲੱਗੇ ਵੀ ਆਹ ਫੜ ਚਾਬੀ, ਇਹ ਚਾਬੀ ਹੈ ਮੰਤਰ, ਇਹ ਲੋਹੇ ਦੀ ਚਾਬੀ ਨਹੀਂ, ਨੰਬਰਾਂ ਦੀ ਚਾਬੀ ਨਹੀਂ, ਇਹ ਮੰਤਰ ਦੀ ਚਾਬੀ ਹੈ। ਕਿਸੇ ਦੀ ਚਾਬੀ ਅੱਲਾ ਦੀ ਹੈ, ਕਿਸੇ ਦੀ ਵਾਹਿਗੁਰੂ ਦੀ ਹੈ, ਕਿਸੇ ਦੀ ਓਮ ਦੀ ਹੈ, ਕਿਸੇ ਦੀ ਨਾਰਾਇਣ ਦੀ ਹੈ, ਕਿਸੇ ਦੀ ਕਿਸੇ ਅੱਖਰ ਦੀ, ਕਿਸੇ ਦੀ ਕਿਸੇ ਅੱਖਰ। ਬਈ ਇਹ ਤੂੰ ਚਾਬੀ ਜੀ ਅੰਦਰ ਲਾਉਂਦਾ ਤੁਰਿਆ ਜਾ, ਅਤੇ ਛੇ ਤੇਰੇ ਕੋਲ ਦਰਵਾਜ਼ੇ ਆਉਣਗੇ, ਉਹਨਾਂ ਦੇ ਆਖਰੀ ਦਰਵਾਜ਼ੇ ਦਾ ਨਾਂ ਆਗਿਆ ਚੱਕਰ ਹੈ। ਗੁਰੂ ਮਹਾਰਾਜ ਨੇ ਤਾਂ ਸਾਨੂੰ ਆਗਿਆ ਚੱਕਰ ਤੋਂ ਸ਼ੁਰੂ ਕਰਤਾ, ਵੈਸੇ ਅਸੀਂ ਹੇਠਾਂ ਵੀ ਜਾਂਦੇ ਹਾਂ, ਕਿਉਂ ਬੈਠਰੀ ਬਾਣੀ ਨਾਲ ਨਾਮ ਜਪਦੇ ਹਾਂ, ਫਿਰ ਮੱਧਮਾ ਨਾਲ ਜਪਦੇ ਹਾਂ, ਫਿਰ ਪਸੰਤੀ ਨਾਲ ਜਪਦੇ ਹਾਂ, ਫਿਰ ਪਰਾ ਨਾਲ ਜਪਦੇ ਹਾਂ, ਨਾਭੀ 'ਚ ਜਪਦੇ ਹਾਂ, ਹਿਰਦੇ 'ਚ ਜਪਦੇ ਹਾਂ, ਕੰਠ 'ਚ ਜਪਦੇ ਹਾਂ, ਅਤੇ ਫਿਰ ਜਦੋਂ ਆਗਿਆ ਚੱਕਰ 'ਚ ਆ ਜਾਂਦੇ ਹਾਂ ਜਿੱਥੇ ਦੋ ਅੱਖਾਂ ਅਤੇ ਨੱਕ ਦੀ ਜੜ ਹੈ, ਇੱਥੇ ਆ ਕੇ ਸ਼ਬਦ ਦੀ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਉਹ ਧੁਨ ਦੀ ਸਿਹਤ ਵਿੱਚ ਫਿਰ ਤੁਰਦੇ ਹਾਂ, ਜਦੋਂ ਤੁਰਦੇ ਹਾਂ ਫਿਰ ਪ੍ਰਕਾਸ਼ ਆ ਜਾਂਦਾ। ਉਹ ਪ੍ਰਕਾਸ਼ ਦੇ ਨਾਲ ਜਦ ਇੱਕ ਮੰਜ਼ਿਲ ਅਸੀਂ ਹੋਰ ਉੱਪਰ ਚੜ੍ਹਦੇ ਹਾਂ, ਉਸ ਵੇਲੇ ਰਿੱਧੀਆਂ ਸਿੱਧੀਆਂ ਮਾਰ ਬੇਅੰਤ ਚੀਜ਼ਾਂ ਮਨ ਨੂੰ ਲਵਾਉਣ ਵਾਲੀਆਂ, ਬੇਅੰਤ ਸੰਗਤਾਂ, ਬੇਅੰਤ ਦੁਨੀਆ ਮਾਣ ਕਰਨ ਵਾਲੀ, ਉੱਥੇ ਆ ਕੇ ਝਮੇਲਾ ਪੈਂਦਾ। ਚਾਲੇ ਤੇ ਹਲ ਮਿਲਣ ਤੋਂ ਬੀਚੇ ਅਟਕੋ ਚੀਤ, ਉੱਥੋਂ ਫਿਰ ਹੇਠਾਂ ਨੂੰ ਚੱਲਦਾ, ਹੇਠਾਂ ਫਿਰ ਹਨੇਰਾ ਮੁੱਕ ਚਾਨਣਾ ਮੁੱਕ ਜਾਂਦਾ, ਫਿਰ ਹਨੇਰੇ 'ਚ ਆ ਕੇ ਉਹ ਆ ਜਾਈ ਫੇਰ ਹੋ ਜਾਂਦਾ ਰਿੱਧੀ ਸਿੱਧੀ ਖੁਆ ਬੈਠਦਾ, ਸਾਰੀ ਤਾਕਤ ਖਤਮ ਹੋ ਜਾਂਦੀ ਹੈ। ਜਾਂਦਾ ਤਾਂ ਉੱਪਰ ਨੂੰ ਸੀ ਅਤੇ ਉੱਥੋਂ ਹੇਠਾਂ ਨੂੰ ਤੁਰ ਪਿਆ, ਫਿਰ ਤ੍ਰਿਪਤੀ ਆ ਜਾਂਦੀ ਹੈ। ਉਹ ਤਾਂ ਤ੍ਰਿਪਤੀ ਛੁੱਟੀ, ਦਸਵਾਂ ਦੁਆਰ ਖੁੱਲ੍ਹਾ, ਤਾਮਨ ਖੀਵਾ ਪਾਈ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਪੰਜ ਸ਼ਬਦ ਤੁਨਕਾਰ ਤੁਨ ਤੈ ਵਾਜਿਆ ਸ਼ਬਦ ਨਿਸ਼ਾਨ, ਤੁਨ ਹੋ ਰਹੀ ਹੈ ਉੱਥੇ, ਸ਼ਬਦ ਨਿਸ਼ਾਨੀ ਹੈ ਉੱਥੇ। ਅਤੇ ਉੱਥੇ ਸੱਚੇ ਤਖ਼ਤ ਦੇ ਉੱਤੇ ਸੁਲਤਾਨ ਬੈਠਾ, ਸੋ ਇਹ ਸਫ਼ਰ ਹੈ ਸਾਡਾ ਸਾਹਿਬ। ਇਹ ਤਾਲਾ ਲੱਗਿਆ ਹੋਇਆ, ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰੱਖੀ ਜਾ, ਵਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਕਲੀ ਜਾ, ਗੁਰੂ ਸ਼ਬਦ ਦੇ ਦੇ ਫਿਰ ਖੁੱਲ੍ਹ ਜਾਂਦਾ। ਜਦੋਂ ਖੁੱਲ੍ਹਿਆ ਫਿਰ ਅਨਹਦ ਵਾਜੇ ਧੁਨ ਵੱਜਦੇ, ਧੁਨ ਵੱਜ ਰਹੀ ਹੈ ਉੱਥੇ ਅਨਹਦ ਸ਼ਬਦਾਂ ਦੀ, ਗੁਰ ਸ਼ਬਦ ਸੁਣੀਜੈ, ਉਹ ਸ਼ਬਦ ਉੱਥੇ ਸੁਣਨਾ ਸ਼ੁਰੂ ਹੋ ਜਾਂਦਾ ਜਿਸਨੂੰ ਓਂਕਾਰ ਦਾ ਸ਼ਬਦ ਕਹਿੰਦੇ ਨੇ। ਉਹ ਦਿਵ ਸ਼ਬਦ ਹੈ, ਓਂਕਾਰ ਤਾਂ ਅਸੀਂ ਅੱਖਰਾਂ ਨਾਲ ਬਣਾਉਂਦੇ ਹਾਂ, ਮਨੁੱਖ ਦੀ ਬੋਲੀ 'ਚ ਉਹ ਸ਼ਬਦ ਨਹੀਂ ਆਉਂਦਾ। ਮਨੁੱਖ ਜੇ ਧੁਨ ਵੀ ਬਣਾ ਲਵੇ ਤਾਂ ਵੀ ਉਹ ਦਿਵ ਸ਼ਬਦ ਦੀ ਧੁਨ ਦੀ ਨਕਲ ਨਹੀਂ ਹੋ ਸਕਦੀ, ਇਹ ਆਪਣੇ ਹਿਸਾਬ ਨਾਲ ਬਣਾਉਂਦਾ। ਜੋ ਉਹ ਧੁਨ ਹੈ ਉਹ ਉਹੀ ਜਾਣਦੇ ਨੇ ਜਿਹੜੇ ਉੱਥੇ ਤੱਕ ਪਹੁੰਚ ਗਏ। ਤਿਤ ਘੱਟ ਅੰਤਰ ਚਾਨਣਾ, ਫਿਰ ਪ੍ਰਕਾਸ਼ ਆ ਗਿਆ, ਕਰ ਭਗਤ ਮਲੀਜੈ, ਫਿਰ ਪਿਆਰ ਪਿਆਰ ਕਰਦਾ, ਗਾਹਾਂ ਪਿਆਰ ਦੀ ਚਾਬੀ ਲੱਗਦੀ ਹੈ ਅਗਲੇ ਦਰਵਾਜ਼ਿਆਂ ਨੂੰ। ਜਦੋਂ ਪਿਆਰ ਦੇ ਨਾਲ ਦਰਵਾਜ਼ਾ ਖੋਲ੍ਹ ਲਿਆ, ਪ੍ਰਕਾਸ਼ ਹੋ ਗਿਆ, ਫਿਰ ਸਭ ਮੈਂ ਇੱਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ, ਪਹਿਲਾਂ ਤਾਂ ਆਪਣੇ 'ਚ ਦੇਖਿਆ, ਜਦ ਫਿਰ ਬਾਹਰ ਨੂੰ ਚੱਕਿਆ, ਉਹ ਕਹਿੰਦਾ ਵੀ ਇੱਥੇ ਤਾਂ ਬਾਹਰ ਭੀਤਰ ਇੱਕੋ ਜਾਣਾ ਹੈ, ਇਹ ਗੁਰਗਿਆਨ ਦਿੱਤਾ, ਇਹ ਤਾਂ ਸਾਰੇ ਪਰਿਪੂਰਨ ਹੈ, ਅੰਦਰ ਬਾਹਰ ਪੂਰੀ ਤਰ੍ਹਾਂ ਹੈ, ਜਿਮੀ ਜ਼ਮਾਨ ਕੇ ਵਿਖੇ ਸਮਾਜ ਤੇ ਇੱਕ ਜੋਤ ਹੈ, ਨਾ ਕਾਠ ਹੈ ਨਾ ਬਾਢ ਹੈ ਨਾ ਬਾਢ ਕਾਠ ਹੋ। ਸੋ ਇਹ ਦਰਵਾਜ਼ਾ ਨਹੀਂ ਖੁੱਲ੍ਹਦਾ, ਗੁਰਪੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਮੇਨ ਮਨ ਕਾ ਤਾਗ ਨਾ ਉਗਰੈ, ਅਵਰ ਨਾ ਕੁੰਜੀ ਹੱਥ, ਹੋਰ ਤਾਂ ਹੱਥ ਵਿੱਚ ਕੁੰਜੀ ਨਹੀਂ ਕਿਸੇ ਦੇ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ ਅਣਕ ਜਤਨ ਕਰੇ ਬਹੁਤ ਤੇਰੇ, ਕਹਿੰਦੇ ਵੀ ਕਿੰਨੇ ਹੀ ਯਤਨ ਕਰ ਲੈ, ਅਣਕ ਜਤਨ ਕਰੇ ਨਹੀਂ ਪਾਵੈ ਬਿਨ ਸਤਿਗੁਰ ਸ਼ਰਨ। ਜਿੰਨਾ ਚਿਰ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ ਸਿੱਧਾ ਹੋ ਕੇ, ਓਨੀ ਦੇਰ ਤੱਕ ਇਹ ਚੀਜ਼ ਦੀ ਪ੍ਰਾਪਤ ਨਹੀਂ ਹੁੰਦੀ। ਪਹਿਲਾਂ ਤਾਂ ਮਨ ਇਸ ਪਾਸੇ ਮੋੜਨਾ ਪੈਂਦਾ, ਪੂਰੀ ਸਾਰੀਆਂ ਗੱਲਾਂ ਛੱਡ ਕੇ ਇਹ ਜਿਹੜੀ ਅਸਲੀ ਗੱਲ ਹੈ ਉਹਦਾ ਧਿਆਨ ਦੇਣਾ ਪੈਂਦਾ। ਮੈਂ ਤਾਂ ਭਗਤ ਖਰਾਬ ਕਰ ਲਿਆ ਸਾਰੇ, ਜਿਹਨਾਂ ਪਿੱਛੇ ਮੈਂ ਭਗਤ ਖਰਾਬ ਕਰਿਆ ਇਹ ਮੇਰੇ ਨਾਲ ਕੋਈ ਵੀ ਨਹੀਂ ਜਾਣ ਵਾਲਾ, ਸਮੇਂ ਦਾ ਗੇਰ ਹੈ, ਜਦ ਬੁਢਾਪਾ ਆ ਜਾਂਦਾ ਕੋਈ ਨਹੀਂ ਸਾਥੀ ਹੁੰਦਾ, ਉਸ ਵੇਲੇ ਆਪਣੇ ਵੀ ਜਿਹੜੇ ਅੰਗ ਨੇ ਇਹ ਵੀ ਜਵਾਬ ਦੇ ਜਾਂਦੇ ਨੇ, ਇਹ ਵੀ ਸਾਥ ਛੱਡ ਜਾਂਦੇ ਨੇ। ਸਾਥੀ ਇੱਕ ਰਹਿੰਦਾ, ਉਹ ਹੈ ਪ੍ਰਭੂ, ਉਹ ਨਹੀਂ ਕਦੇ ਵਿਛੜਦਾ, ਉਹ ਨਹੀਂ ਦੇਖਦਾ ਵੀ ਇਹ ਬੁੜਾ ਹੋ ਗਿਆ, ਕੁਛ ਨਹੀਂ ਦੇਖਦਾ, ਉਹਦਾ ਆਪਣਾ ਬਣਾ ਲੈਂਦਾ ਸਾਰਿਆਂ ਨੂੰ। ਸੋ ਇਸ ਤਰ੍ਹਾਂ ਬਿਨ ਸ਼ਬਦੇ ਅੰਤਰ ਹਨੇਰਾ, ਜਦ ਤੱਕ ਉਹ ਸ਼ਬਦ ਨਹੀਂ ਪ੍ਰਾਪਤ ਹੁੰਦਾ ਗੁਰੂ ਤੋਂ, ਅੰਦਰ ਹਨੇਰਾ ਰਹਿੰਦਾ। ਜਦ ਹਨੇਰਾ ਨਾ ਵਸ ਲਏ ਨਾ ਚੁੱਕੇ ਫੇਰਾ, ਨਾ ਤਾਂ ਆਤਮ ਵਸ ਲੱਭਦੀ ਹੈ ਤੇ ਨਾ ਜਮਣਾ ਮਰਨਾ ਖਤਮ ਹੁੰਦਾ। ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲ੍ਹੇ ਨਾ, ਹੁਣ ਹੋਰ ਤਾਂ ਕੋਈ ਤਰੀਕਾ ਨਹੀਂ ਇਹਨੂੰ ਦਰਵਾਜ਼ੇ ਨੂੰ ਖੋਲ੍ਹਣ ਦਾ, ਕੁੰਜੀ ਤਾਂ ਗੁਰੂ ਕੋਲ ਹੈ। ਗੁਰ ਪੂਰੇ ਭਾਗ ਮਿਲਾਵਣੇ ਆ, ਪੂਰਾ ਭਾਗ ਬਣੇ ਤਾਂ ਗੁਰੂ ਮਿਲ। ਸੋ ਫਿਰ ਉਹ ਗੁਰੂ ਜਦੋਂ ਮਿਲ ਗਿਆ ਸਾਧਨ ਜੀ, ਗੁਰੂ ਇੱਥੇ ਹੀ ਨਹੀਂ ਕੰਮ ਕਰਦਾ, ਜੇ ਅਸੀਂ ਨਹੀਂ ਵੀ ਦਰਵਾਜ਼ਾ ਖੋਲ੍ਹ ਸਕੇ ਇੱਕ ਜਨਮ 'ਚ, ਦੂਜਾ ਸਾਨੂੰ ਫਿਰ ਮਿਲ ਜਾਂਦਾ, ਫਿਰ ਨਹੀਂ ਖੋਲ੍ਹ ਸਕੇ ਤੀਜਾ ਮਿਲ ਜੂ, ਚੌਥਾ ਮਿਲ ਜੂ। ਦਰਗਾਹ ਕੋਈ ਸਾਥੀ ਸਾਨੂੰ ਬਣਾ ਲੈਣਾ ਚਾਹੀਦਾ, ਸੱਚੀ ਮਿੱਚੀ ਉਹਦੇ ਨਾਲ ਪਿਆਰ ਕਰਨਾ ਚਾਹੀਦਾ, ਫਿਰ ਤਾਂ ਉਹ ਸਾਥੀ ਹੁੰਦਾ। ਪਿਆਰ ਤਾਂ ਕਰੀਏ ਮਾਇਆ ਨਾਲ, ਪੰਜ ਪਿਆਰੇ ਤਾਂ ਅਸੀਂ ਕਹਿ ਦਿੰਦੇ ਹਾਂ, ਪੰਜ ਪਿਆਰੇ ਅੰਮ੍ਰਿਤ ਛਕਾਉਣਗੇ, ਪਿਆਰੇ ਹੋਏ ਮਾਇਆ ਦੇ, ਪਿਆਰੇ ਹੋਏ ਆਪਣੀ ਪਰਬਤਾ ਦੇ, ਪਿਆਰੇ ਹੋਏ ਪਰਿਵਾਰ ਦੇ, ਉਹ ਤਾਂ ਪਿਆਰੇ ਨਹੀਂ, ਪਿਆਰੇ ਹੋਏ ਆਪਣੇ ਸਰੀਰ ਦੇ, ਦੇਹ ਦਿਆਸ ਦੇ, ਉਹ ਨਹੀਂ ਪਿਆਰੇ ਹੁੰਦੇ। ਪਿਆਰੇ ਉਹ ਹੁੰਦੇ ਨੇ ਜਿਹੜੇ ਗੁਰੂ ਦੇ ਹੀ ਹੁੰਦੇ ਨੇ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠੋ, ਉਹਨਾਂ ਨੂੰ ਗੁਰੂ ਤੋਂ ਬਗੈਰ ਹੋਰ ਕੋਈ ਹੁੰਦਾ ਹੀ ਨਹੀਂ। ਬੋਲਦੇ ਨੇ ਤਾਂ ਵੀ ਗੁਰੂ, ਦੇਖਦੇ ਨੇ ਤਾਂ ਵੀ ਗੁਰੂ, ਸੁਪਨੇ ਲੈਂਦੇ ਆ ਤਾਂ ਵੀ ਗੁਰੂ ਦੇ, ਗੁਰੂ ਨਹੀਂ ਉਹਨਾਂ ਨੂੰ ਇੱਕ ਸਕਿੰਟ ਵਾਸਤੇ ਵਿਸਰਦਾ। ਜਿਹਨਾਂ ਨੂੰ ਨਹੀਂ ਵਿਸਰਦਾ, ਸੀਨੇ ਖਿੱਚ ਜਿਹਨਾਂ ਨੇ ਖਾਧੀ, ਉਹ ਕਰ ਆਰਾਮ ਨਾਲ ਬਹਿੰਦੇ। ਖਿੱਚ ਜਿਹਨਾਂ ਦੇ ਹਿਰਦੇ 'ਚ ਹੈ ਉਹ ਫਿਰ ਪਿਆਰ ਪਿਆਰ ਦੀ ਨਿਸ਼ਾਨੀ ਹੁੰਦੀ ਹੈ, ਉਹਨਾਂ ਨੂੰ ਪਿਆਰੇ ਕਹਿੰਦੇ ਨੇ। ਉਹ ਪੰਜ ਪਿਆਰੇ ਜਦ ਇਕੱਠੇ ਹੋ ਜਾਣ ਉਹਨਾਂ 'ਚ ਗੁਰੂ ਵਰਤਦਾ, ਨਿਰੰਕਾਰ ਵਰਤਦਾ, ਆਪ ਗੁਰੂ ਨਾਨਕ ਵਰਤਦਾ, ਉਹਨਾਂ ਦੇ ਵਿੱਚ ਹੀ ਹੋ ਕੇ ਫਿਰ ਕੰਮ ਕਰਦਾ। ਗੁਰੂ ਘਰ 'ਚ ਤਾਂ ਹੈਗਾ ਇਹੀ ਰੀਤ, ਬਾਕੀ ਸਾਨੂੰ ਕੋਈ ਪਤਾ ਨਹੀਂ ਕਿਸ ਤਰ੍ਹਾਂ ਨਾਲ ਕਰਦੇ ਹਾਂ। ਕਰਦੇ ਸਾਰੇ ਨੇ, ਈਸਾਈ ਵੀ ਅੰਮ੍ਰਿਤ ਛਕਾਉਂਦੇ ਨੇ, ਬੈਪਟਾਈਜ਼ ਉਹਨੂੰ ਕਹਿੰਦੇ ਨੇ, ਬੈਪਟਾਈਜ਼ ਹੋ ਗਿਆ। ਹਰ ਧਰਮ ਦਾ ਆਪਣਾ ਆਪਣਾ ਤਰੀਕਾ ਹੈ, ਠੀਕ ਹੈ, ਆਪਣੇ ਆਪਣੇ 'ਚ ਰਹਿਣਾ ਚਾਹੀਦਾ, ਨਿਸ਼ਠਾ ਰੱਖਣੀ ਚਾਹੀਦੀ ਹੈ ਪੱਕੀ। ਪਰ ਗੁਰੂ ਘਰ ਦਾ ਤਾਂ ਜੋ ਗੁਰੂ ਨਾਨਕ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਮਸਤਕ ਨਵਾਉਂਦਾ, ਉਹ ਤਾਂ ਇਸੇ ਤਰੀਕੇ ਨਾਲ ਉਹਨੂੰ ਚਾਬੀ ਮਿਲਣੀ ਹੈ, ਹੋਰ ਕੋਈ ਤਰੀਕਾ ਨਹੀਂ। ਸੋ ਇਹ ਜਦ ਜੇ ਹੈ ਹੀ ਨਹੀਂ ਸਾਡਾ ਕੋਈ, ਅਸੀਂ ਬਣਾਇਆ ਨਹੀਂ, ਬੈਲਡ ਹੀ ਨਹੀਂ ਕਰਿਆ ਆਪਣੇ ਆਪ ਨੂੰ। ਕਈਆਂ ਦਾ ਖਿਆਲ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਗੁਰੂ ਮੰਨਦਾ, ਉਹਦੇ ਪਿੱਛੇ ਲੜਨਗੇ ਵੀ, ਝਗੜਨਗੇ ਵੀ। ਮੈਂ ਇੱਥੇ ਕੀਰਤਨ ਕਰਦਾ ਸੀ ਗੁਰਦੁਆਰੇ, ਉਹ ਕਮੇਟੀ ਸੀ ਸਾਰੀ ਗੁਰਦੁਆਰੇ ਦੀ, ਕਈ ਸਾਲ ਦੀ ਗੱਲ, ਉਹ ਬੜੇ ਕਰਿਆ ਕਰਨ, ਗੁਰੂ ਗ੍ਰੰਥ ਸਾਹਿਬ ਨੂੰ ਐਂ ਮੱਥਾ ਟੇਕਣਾ, ਇੱਥੇ ਐਂ ਨਹੀਂ ਹੋਣਾ, ਇੱਥੇ ਤਸਵੀਰ ਨਹੀਂ ਹੋਣੀ ਚਾਹੀਦੀ, ਇੱਥੇ ਫਲਾਣੀ ਨਹੀਂ ਹੋਣੀ ਚਾਹੀਦੀ, ਇਹ ਜੇ ਗੱਲਾਂ ਕਰੀ ਜਾਣ। ਮਗਰ ਤੁਸੀਂ ਸਿੱਖ ਹੋ? ਕਹਿੰਦੇ ਹਾਂ। ਮਗਰ ਤੁਸੀਂ ਗੁਰੂ ਤੋਂ ਨਾਮ ਲਿਆ? ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਮੈਂ ਮੰਨਣ ਨਾਲ ਨਹੀਂ, ਮੈਂ ਪੁੱਛਦਾ ਵੀ ਤੁਹਾਡਾ ਸੰਬੰਧ ਗੁਰੂ ਨਾਲ ਜੁੜ ਗਿਆ? ਜੇ ਸੰਬੰਧ ਨਹੀਂ ਜੁੜਿਆ ਤਾਂ ਨਾਮ ਨਹੀਂ ਮਿਲਿਆ, ਜੇ ਨਾਮ ਨਹੀਂ ਮਿਲਿਆ ਤਾਂ ਤੁਹਾਡੀ ਜਿਹੜੀ ਤੁਲਨਾ ਹੈ, ਗੁਰਮੰਤਰਹੀਣ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਨ, ਜੇ ਮੰਤਰ ਗੁਰੂ ਤੋਂ ਤੁਹਾਨੂੰ ਨਹੀਂ ਮਿਲਿਆ ਤਾਂ ਤਰਕਾਰ ਜੋ ਤੁਹਾਡਾ ਜਨਮ, ਚਾਹੇ ਤੁਸੀਂ ਕਮੇਟੀ ਦੇ ਪ੍ਰਧਾਨ ਹੋ, ਚਾਹੇ ਕੁਛ ਹੋ, ਕੁੱਕਰ ਹੈ, ਸ਼ੁਕਰ ਹੈ, ਗਰਦਬ ਹੈ, ਕਾਕਾ ਹੈ, ਸਰਪਣ ਹੈ, ਤੁਲ ਖਰਾ, ਮੈਂ ਕੁੱਤੇ ਬਿੱਲੇ ਸੂਰ ਸੱਪ ਅਤੇ ਗਧੇ ਦੇ ਬਰਾਬਰ ਹੋ, ਤੁਸੀਂ ਤਾਂ ਕਹਾਏ ਨਹੀਂ ਸਕਦੇ, ਤੁਹਾਡਾ ਕੀ ਇਖਤਿਆਰ ਹੈ ਗੁਰੂ ਗੁਰਦੁਆਰੇ ਦੀ ਗੱਲ ਕਰਨ ਦੀ? ਕਿਉਂ ਗੁਰਦੁਆਰੇ 'ਤੇ ਤੁਸੀਂ ਕਬਜ਼ਾ ਕਰੀ ਬੈਠੇ? ਤੁਸੀਂ ਤਾਂ ਗੁਰੂ ਨਾਲ ਜੁੜੇ ਹੀ ਨਹੀਂ ਹਾਲ ਤੱਕ। ਜਦ ਗੁਰੂ ਨਾਲ ਨਹੀਂ ਜਿਹੜੇ, ਤੁਹਾਡਾ ਇਸ ਘਰ ਨਾਲ ਕੀ ਸੰਬੰਧ? ਕਈਆਂ ਨੂੰ ਇਹ ਖਿਆਲ ਹੁੰਦਾ ਹੈ, ਇਹ ਸਾਧ ਸੰਗਤ ਜੀ ਦੇਖੋ, ਦੁਨਿਆਵੀ ਰਿਸ਼ਤਾ ਤਾਂ ਹੋ ਸਕਦਾ, ਰੂਹਾਨੀ ਨਹੀਂ ਹੋ ਸਕਦਾ, ਕਿਉਂਕਿ ਦੁਨਿਆਵੀ ਤਾਂ ਇਹ ਹੈ, ਕੋਈ ਵੀ ਰਾਹ ਗੁਜ਼ਰ ਚਾਹੇ ਕਿਸੇ ਧਰਮ ਦਾ ਹੈ, ਜੇ ਸ਼ਰਧਾ ਦੇ ਨਾਲ ਜੋ ਮੰਗੇ ਠਾਕਰ ਆਪਣੇ ਤੇ, ਸੋਈ ਸੋਈ ਦੇਵੇ, ਇਹਨਾਂ ਨੇ ਦੇਣਾ ਹੈ, ਕਿਉਂਕਿ ਦਾਤੇ ਇਹ ਨਹੀਂ ਦੇਖਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਉਹਦਾ। ਉਹ ਜਿਹੀ ਜੀ ਕੋਈ ਭਾਵਨਾ ਲੈ ਕੇ ਆਉਂਦਾ, ਉਹਦੀ ਭਾਵਨਾ ਪੂਰੀ ਕਰਦਾ, ਪਰ ਉਹ ਜੁੜਿਆ ਹੋਇਆ ਤਾਂ ਹੈ ਨਹੀਂ ਨਾ, ਆਪਣਾ ਤਾਂ ਬਣਿਆ ਨਹੀਂ। ਜਦ ਆਪਣਾ ਨਹੀਂ ਬਣਿਆ ਫਿਰ ਉਹ ਸਹਾਇਤਾ ਕਿਵੇਂ ਕਰੇਗਾ? ਇਸ ਤਰ੍ਹਾਂ ਫਰਮਾਨ ਕਰਦਾ, ਦਰਗਾਹ ਵਿੱਚ ਕੌਣ ਵਕੀਲ ਬਣੋ, ਦਰਗਾਹ ਵਿੱਚ ਕੌਣ ਵਕੀਲ ਬਣੋ, ਕਾਣ ਬਣੀ।